ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ ਲੋਕ ਸੁਣਿਓ ਪਰਲੋਕ ਸੁਣਿਓ ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਕਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ ਜਿਸਮੇ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਨਾਸਨ ਸੋਏ ਹਾਂਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅੰਤ ਦੇਹਿੰ ਕੀਨ ਅੰਤ ਬਲਨੰ ਮਰਦੰਤ ਜਰੂਆ ਅਤਿਅੰਤ ਮਾਇਆ ਅਤਿਅੰਤ ਆਸਾ ਅਚਿਤ ਭਵਨੰ ਗ੍ਰੰਥ ਦਵਾਸਾ ਅਪਿਆਨ ਧਰਮੰ ਪਤੰਤ ਮੋਹ ਕੂਪ ਦੁਰਲਭ ਦੇਹੰ ਤਤ ਆਸਰੰ ਨਾਨਕ ਗੋਬਿੰਦ 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 ਗੋਪਾਲ ਕਿਰਪਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਸਵਾਰੀ ਗੁਰੂ ਕੀ ਸਾਜੀ ਲਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀ ਆਪਾਂ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਵਿਚਾਰ ਕੁਝ ਦਿਨਾਂ ਤੋਂ ਆਰੰਭ ਕੀਤੀ ਹੈ ਉਸ ਲੜੀ ਦੇ ਤਹਿਤ ਜੋ ਆਪਾਂ ਅੱਜ ਕਥਾ ਦੀ ਵਿਚਾਰ ਕਰਨੀ ਹੈ ਦੋ ਪੰਡਿਤ ਭਰਾਵਾਂ ਨੇ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਨੂੰ ਸਵਾਲ ਕੀਤਾ ਤੇ ਮਹਾਰਾਜ ਕਿਰਪਾ ਕਰੋ ਇਹ ਆਸ਼ਾਵਾਂ ਮੋਹ ਸਾਨੂੰ ਬੜਾ ਪਰੇਸ਼ਾਨ ਕਰਦਾ ਆਪ ਕਿਰਪਾ ਕਰਕੇ ਇਹੋ ਜਿਹਾ ਉਪਦੇਸ਼ ਦਿਓ ਤਾਂ ਕਿ ਅਸੀਂ ਹੰਗਤਾ ਦੀ ਪਕੜ ਤੋਂ ਰਹਿਤ ਹੋ ਸਕੀਏ ਗੁੰਮ ਖੋ ਯਾਦ ਰੱਖਣਾ ਸਾਰਿਆਂ ਤੋਂ ਵੱਡਾ ਦੁਸ਼ਮਣ ਬੰਦੇ ਦਾ ਹੰਕਾਰ ਬਾਕੀ ਦੇ ਜਿੰਨੇ ਐਬ ਨੇ ਉਹ ਹੰਕਾਰ ਕਰਕੇ ਆਉਂਦੇ ਨੇ ਮੈਨੂੰ ਕੁਦਰਤੀ ਤੌਰ ਤੇ ਚੇਤਾ ਆਇਆ ਸਾਡੇ ਮੰਜੀ ਸਾਹਿਬ ਗੁਰਮੁਖ ਪਿਆਰੇ ਕੋ ਗਿਆਨੀ ਜੀ ਕਥਾ ਕਰਨ ਵਾਸਤੇ ਆਏ ਸਨ ਉਹਨਾਂ ਕਥਾ ਕਰਦਿਆਂ ਕਰਦਿਆਂ ਦ੍ਰਿਸ਼ਟਾਂਤ ਦਿੱਤਾ ਜੋ ਮੈਨੂੰ ਬਹੁਤ ਚੰਗਾ ਲੱਗਾ ਉਹ ਕਹਿੰਦੇ ਕਿ ਇੱਕ ਬਜ਼ੁਰਗ ਬਾਬਾ ਹਕੀਮ ਦੇ ਕੋਲ ਗਿਆ ਤੇ ਹਕੀਮ ਨੂੰ ਕਹਿਣ ਲੱਗਾ ਕਿ ਗੁਰਮੁਖਾ ਤੂੰ ਮੈਨੂੰ ਚੰਗੀ ਦਵਾਈ ਦੇ ਉਹ ਕਹਿਣ ਲੱਗਾ ਬਾਬਾ ਜੀ ਮੈਨੂੰ ਦੱਸੋ ਕਿ ਤੁਹਾਨੂੰ ਬਿਮਾਰੀ ਕੀ ਹੈ ਤੇ ਬਾਬੇ ਨੇ ਗੱਲ ਆਖੀ ਵੀ ਮੇਰੇ ਗੋਡੇ ਬੜੇ ਦਰਦ ਹੁੰਦੇ ਨੇ ਉਹ ਵੈਦ ਕਹਿਣ ਲੱਗਾ ਕਿ ਬਾਬਾ ਜੀ ਬੁਢੇਪੇ ਕਰਕੇ ਮੈਂ ਗਲੇ ਦੀ ਦਵਾਈ ਤਾਂ ਬਹੁਤ ਵਰਤਦਾ ਹੈ ਪਰ ਖੰਘ ਮੇਰਾ ਪਿੱਛਾ ਨਹੀਂ ਛੱਡਦੀ ਉਹ ਕਹਿਣ ਲੱਗਾ ਬਾਬਾ ਜੀ ਬੁਢੇਪੇ ਕਰਕੇ ਰੋਟੀ ਖਾਂਦਿਆਂ ਖਾਂਦਿਆਂ ਮੈਂ ਭਾਵੇਂ ਚਿੱਤ ਕੇ ਖਾਣਾ ਬੁਰਕੀ ਵੀ ਛੋਟੀ ਪਾਉਣਾ ਮੂੰਹ ਚ ਮੈਨੂੰ ਬਹੁਤ ਮੇਰਾ ਅਥਰੂ ਆ ਜਾਂਦਾ ਉਹ ਕਹਿੰਦਾ ਬਾਬਾ ਜੀ ਬੁਢੇਪੇ ਕਰਕੇ ਜਦੋਂ ਉਹਨੇ ਤਿੰਨ ਚਾਰ ਵੇਰ ਗੱਲ ਕਹੀ ਵੀ ਵਡੇਪੇ ਕਰਕੇ ਤੇ ਬਾਬੇ ਨੂੰ ਗੁੱਸਾ ਆਇਆ, ਉਹਨੇ ਵੱਟ ਕੇ ਵੈਦ ਦੇ ਮੂੰਹ ਤੇ ਚਪੇੜ ਕੱਢ ਮਾਰੀ ਤੇ ਵੈਦ ਹੱਸ ਪਿਆ, ਕਹਿਣ ਲੱਗਾ ਬਾਬਾ ਜੀ ਇਹ ਵੀ ਵਡੇਪੇ ਕਰਕੇ ਜਿਹੜਾ ਤੁਹਾਨੂੰ ਗੁੱਸਾ ਆਇਆ ਨਾ, ਇਹਦਾ ਵੀ ਮੇਨ ਕਾਰਨ ਹੈ ਵੀ ਤੁਹਾਨੂੰ ਗੁੱਸਾ ਹੈ ਵੀ ਤੁਸੀਂ ਬੁੱਢੇ ਹੋ ਗਏ, ਬੁੱਢੇ ਨੂੰ ਗੁੱਸਾ ਜ਼ਿਆਦਾ ਆਉਂਦਾ। ਇਸੇ ਤਰ੍ਹਾਂ ਜਿਹੜਾ ਇਹ ਹੁਕਮਨਾਮਾ ਜੋ ਗੁਰਮੁਖਾਂ ਨੇ ਸਲੋਕ ਪੜ੍ਹਿਆ ਨਾ, ਇਹਦਾ ਮੇਨ ਕਾਰਨ ਹੈ ਕਿ ਹੰਕਾਰ ਜਿਹੜਾ ਸਾਰੀਆਂ ਬਿਮਾਰੀਆਂ ਦਾ ਬੁੱਢ ਹੈ। ਜਦੋਂ ਹੰਕਾਰ ਆ ਗਿਆ ਉਦੋਂ ਬੰਦੇ ਦੇ ਅੰਦਰ ਸਾਰੇ ਐਬ ਆਉਣਗੇ, ਸਾਰੇ ਦੇ ਸਾਰੇ ਐਬ। ਗੁਰੂ ਕੀ ਬਾਣੀ ਵਿੱਚ ਸ਼ਬਦ ਆਉਂਦਾ ਹੈ, ਐਸੋ ਗੁਣ ਮੋਰ ਪ੍ਰਭ ਜੀ ਕੀਨ, ਪੰਚ ਦੋ ਹਰ ਅੰਗ ਰੋਗ ਏ ਤਨ ਤੇ ਸਗਲ ਦੂਰ ਕੀਨ। ਮੈਨੂੰ ਕਿਸੇ ਗੁਰਮੁਖ ਨੇ ਹੁਕਮਨਾਮਾ ਆਇਆ ਸੀ ਮੰਜੀ ਸਾਹਿਬ ਉਦਣ, ਤੇ ਮੈਨੂੰ ਕਿਸੇ ਗੁਰਮੁਖ ਨੇ ਸਵਾਲ ਕੀਤਾ ਵੀ ਗਿਆਨੀ ਜੀ ਪਹਿਲਾਂ ਪੰਜਾਂ ਦੁੱਖਾਂ ਦਾ ਜ਼ਿਕਰ ਹੈ ਤੇ ਮੁੜ ਕੇ ਫੇਰ ਗੁਰਦੇਵ ਨੇ ਇਹ ਅਹੰਕਾਰ ਦਾ ਫਿਰ ਦੁਬਾਰਾ ਕਿਉਂ ਵਰਤਿਆ? ਪੜ੍ਹਿਆ ਲਿਖਿਆ ਬੰਦਾ ਸੀ, ਮੈਨੂੰ ਉਹਨੇ ਦਰਸ਼ਨੀ ਜੋੜੀ ਦੇ ਵਿੱਚ ਆਣ ਕੇ ਇਹ ਸਵਾਲ ਕੀਤਾ ਵੀ ਗਿਆਨੀ ਜੀ ਮੇਰੀ ਕੋਈ ਤਸੱਲੀ ਨਹੀਂ ਹੋਈ, ਆਪ ਕਿਰਪਾ ਕਰਕੇ ਥੋੜਾ ਜਿਹਾ ਮੈਨੂੰ ਵਿਸਤਾਰ ਦੱਸੋ। ਮੈਂ ਉਸ ਗੁਰਮੁਖ ਨੂੰ ਬੇਨਤੀ ਕੀਤੀ ਵੀ ਭਾਈ ਸਾਹਿਬ ਪੰਜ ਦੋਖ ਕਿਹੜੇ ਨੇ? ਸ਼ਬਦ, ਸਪਰਸ਼, ਰਾਸ, ਰੂਪ, ਗੰਧ, ਔਰ ਇਹਨਾਂ ਸਾਰਿਆਂ ਦੇ ਨਾਲ ਕਮਾਂਡਰ ਹੈ ਹੰਕਾਰ। ਕੈਪਟਨ ਕਹਿ ਲਓ, ਮੁਖੀ ਕਹਿ ਲਓ, ਆਗੂ ਕਹਿ ਲਓ। ਔਰ ਜਦੋਂ ਅਸੀਂ ਐਬਾਂ ਦੀ ਵੰਡ ਪੜ੍ਹਦੇ ਹਾਂ ਨਾ, ਗੁਰਬਾਣੀ ਦਾ ਮੁਤਾਲਿਆ ਕਰਨਾ, ਉੱਥੇ ਆਉਂਦਾ ਹੈ ਕਾਮ ਰੋਗ ਬੈਗਲ ਬਸ ਕੀਨਾ, ਹਉਮੈ ਰੋਗ ਮਨੁੱਖ ਕੋ ਦੀਨਾ। ਜਿਹੜੇ ਪੰਜ ਐਬ ਦੇ ਉਹਨਾਂ ਦੀ ਜਿੱਥੇ ਵੱਢ ਹੈ, ਸਾਰਿਆਂ ਤੋਂ ਵਿਕਾਰੀ ਹੈ 84 ਲੱਖ ਜੂਨ ਵਿੱਚ ਹਾਥੀ, ਜਿਹੜੀ ਮੱਛੀ ਹੈ ਨੂੰ ਖਾਣ ਦਾ ਬੜਾ ਚਸਕਾ ਬਣਿਆ। ਪਰ ਤਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਵੀ ਜੋ ਐਬਾਂ ਦੀ ਵੰਡ ਕੀਤੀ ਤੇ ਬੰਦੇ ਨੇ ਹੰਕਾਰ ਦੀ ਚੈਸ ਕੀਤੀ ਹੈ, ਬੰਦੇ ਨੇ ਹੰਕਾਰ ਨੂੰ ਪ੍ਰੈਫਰੈਂਸ ਦਿੱਤੀ ਹੈ, ਹੰਕਾਰ ਬੰਦੇ ਦੇ ਅੰਦਰ ਕੁੱਟ ਕੁੱਟ ਕੇ ਭਰਿਆ ਪਿਆ। ਔਰ ਇਹਦੇ ਸੰਬੰਧ ਵਿੱਚ ਜਿਵੇਂ ਗੁਰਦੇਵ ਕਿਰਪਾ ਕਰਦੇ ਨੇ ਉਹ ਆਪ ਸਰਵਣ ਕਰੋ ਜੀ।
ਹਾਂਜੀ, ਮਿਥਿਆਂਤ ਦੇਹੰ ਖੀਣੰਤ ਬਲਨੰ।
ਹੇ ਹਰੀ ਲਾਲ ਤੇ ਕ੍ਰਿਸ਼ਨ ਲਾਲ, ਜਿਹੜੀ ਦੇਹ ਦੀ ਅੰਗਤਾ ਨਾ ਇਹਨੂੰ ਛੱਡ ਦਿਓ, ਜਿਸ ਦੇਹ ਅਭਿਆਸ ਕਰਦੇ ਹੋ ਇਹ ਪੰਜ ਭੂਤਕ ਦੇਹ ਮਿਥਿਆ ਹੈ, ਔਰ ਜਿਸ ਸਰੀਰ ਦਾ ਬਲ, ਇੰਦਰੀਆਂ ਦਾ ਬਲ ਤੇ ਪ੍ਰਾਣਾਂ ਦਾ ਜਿਹੜਾ ਬਲ ਹੈ ਇਹ ਬੰਦੇ ਦਾ ਦਿਨ ਬ ਦਿਨ ਖੀਰ ਹੋ ਰਿਹਾ, ਖਤਮ ਹੋ ਰਿਹਾ ਹੈ। ਭਾਈ ਸਾਹਿਬ ਭਾਈ ਗੁਰਦਾਸ ਸਿੰਘ ਜੀ ਨੇ ਇੱਕ ਪੌੜੀ ਵਿੱਚ ਜ਼ਿਕਰ ਕੀਤਾ ਹੈ, ਸਾਡੀ ਇਹ ਜ਼ਿੰਦਗੀ ਲੰਘਦੀ ਕਿਵੇਂ ਹੈ? ਸੋਧ ਨਾ ਹੋਵੇ ਬਾਲ ਬੁੱਧ, ਬਾਲ ਕਲੀਲਾ ਵਿੱਚ ਵਿਆਵੇ। ਜਿਹੜਾ ਆਪਾਂ ਆਪਣੇ ਜੀਵਨ ਵੇਖੀ ਵੀ ਸਾਡੀ ਜ਼ਿੰਦਗੀ ਰੁੜੀ ਕਿਵੇਂ, ਗਵਾਚੀ ਕਿਵੇਂ। ਭਾਈ ਜੀ ਕਹਿੰਦੇ ਸੋਧ ਨਾ ਹੋਵੇ ਬਾਲ ਬੁੱਧ, ਬਾਲ ਕਲੀਲਾ ਵਿੱਚ ਵਿਆਵੇ। ਬਚਪਨ ਦੇ ਵਿੱਚ ਸਾਨੂੰ ਸੁੱਧ ਨਹੀਂ ਸੀ ਤੇ ਖੇਡਣ ਮੱਲਣ ਵੀ ਸਾਡੀ ਜ਼ਿੰਦਗੀ ਬਤੀਤ ਹੋ ਗਈ। ਮੈਂ 11ਵੀਂ ਕਲਾਸ ਵਿੱਚ ਪੜ੍ਹਦਿਆਂ ਇੱਕ ਸ਼ੇਕਸਪੀਅਰ ਦੀ ਕਵਿਤਾ ਪੜ੍ਹੀ ਸੀ, ਬੜੀ ਭਾਵਪੂਰਤ ਸੀ। ਉਸ ਵਿਦਵਾਨ ਨੇ ਲਿਖਿਆ ਸੀ 7 ਏਜ ਆਫ ਮੈਨ, ਬੰਦੇ ਦੇ ਜੀਵਨ ਦੀਆਂ 7 ਹਾਲਤਾਂ। ਤੇ ਦੂਸਰੇ ਪਾਸੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ ਚ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਸ਼ਬਦ ਲਿਖਿਆ, ਉਹਦੇ ਵਿੱਚ ਸਾਡੀਆਂ ਮਾਨਸਿਕ ਦਿਸ਼ਾਵਾਂ ਦਾ ਜ਼ਿਕਰ ਕੀਤਾ ਗੁਰਦੇਵ ਨੇ ਤੇ ਬੰਦਾ ਜਿਹੜਾ ਨਾ ਉਹਦੇ ਅੰਦਰ ਤਬਦੀਲੀਆਂ ਤਾਂ ਆਉਂਦੀਆਂ ਨੇ ਪਰ ਉਹ ਮੁੜ ਨਾਲ ਟੁੱਟਦਾ ਨਹੀਂ, ਜਿਹੜੀ ਕਮਜ਼ੋਰ ਪੱਖ ਉਹਦਾ ਛੱਡਦਾ ਨਹੀਂ। ਜਿਵੇਂ ਸ਼ੇਕਸਪੀਅਰ ਨੇ ਲਿਖਿਆ ਸੀ, ਵੈਨ ਹੀ ਗਰੋਜ ਓਲਡ ਬਟ ਹਿਸ ਪਰਸੂਟਸ ਆਰ ਸਟਿਲ, ਬੰਦਾ ਭਾਵੇਂ ਵੱਧਦਾ ਪਰ ਜਿਹੜੀ ਉਹਦੀ ਅੰਦਰ ਦੀਆਂ ਖਾਹਿਸ਼ਾਂ ਤੇ ਵਿਚਾਰਧਾਰਾ ਉਹ ਬਿਲਕੁਲ ਉਹ ਰਹਿੰਦੇ ਨੇ। ਗੁਰਦੇਵ ਕਹਿੰਦੇ ਨੇ ਪਹਿਲੇ ਪਿਆਰ ਲੱਗਾ ਫਣ ਦੁੱਧ, ਅਸੀਂ ਛੋਟੇ ਸਾਂ ਤੇ ਸਾਨੂੰ ਮਾਂ ਦਾ ਦੁੱਧ ਸਭ ਤੋਂ ਪਿਆਰਾ ਸੀ, ਬਾਕੀ ਸਾਡੇ ਹੱਥ ਵਿੱਚ ਕੋਈ ਖਿਡੌਣਾ ਫੜਾਵੇ ਬੱਚੇ ਦੇ ਹੱਥ ਵਿੱਚ, ਪਰ ਮਾਂ ਆ ਜਾਏ ਤੇ ਬੱਚਾ ਖਿਡੌਣੇ ਨੂੰ ਛੁੱਟ ਕੇ ਸੁੱਟ ਕੇ ਮਾਂ ਦੇ ਲਾਗੇ ਹੁੰਦਾ ਉਹਨੂੰ ਸਭ ਤੋਂ ਮਾਂ ਦਾ ਦੁੱਧ ਪਿਆਰਾ, ਪਹਿਲੇ ਪਿਆਰ ਲੱਗਾ ਤੁਹਾਨੂੰ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਥੋੜੀ ਜਿਹੀ ਹੋਸ਼ ਆਈ, ਅਜੇ ਸਿਆਣਾ ਨਹੀਂ ਹੋਇਆ। ਮਾਂ ਕੋ ਕੰਮ ਕਰਦੀ ਹੈ, ਬਾਪੂ ਆਇਆ ਤੇ ਇਕਦਮ ਉਲਰ ਕੇ ਆਪਣੇ ਬਾਪੂ ਦੀ ਗੋਦ ਵਿੱਚ ਚਲਾ ਗਿਆ, ਮੋਹ ਦਾ ਜਾਲ ਆਰੰਭ ਹੋ ਗਿਆ। ਮਾਂ ਤੋਂ ਦੁੱਧ ਲੈਂਦੇ ਆ, ਪਿਓ ਤੋਂ ਦੁੱਧ ਤਾਂ ਨਹੀਂ ਲੈਂਦੇ, ਪਰ ਹੰਗਤਾ ਆਰੰਭ ਹੋ ਗਈ, ਮਮਤਾ ਆਰੰਭ ਹੋ ਗਈ, ਬਾਪ ਨਾਲ ਮੋਹ ਹੋ ਗਿਆ। ਬਾਪੂ ਚੁੱਕਦਾ ਤੇ ਚੁੱਪ ਕਰ ਜਾਂਦਾ, ਪਰ ਗੈਰ ਚੁੱਕਦੇ ਰੋਣ ਲੱਗ ਪੈਂਦਾ। ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ, ਤੀਜੀ ਤਬਦੀਲੀ ਕੀ ਆਈ, ਵੱਡੀ ਭੈਣ ਚੁੱਕਦੀ ਹੈ, ਸਾਡੀ ਮਾਂ ਕਹਿੰਦੀ ਆਪਣੇ ਵੀਰ ਨੂੰ ਖੜਾ ਲਿਆ ਤੇ ਬੱਚਾ ਭੈਣ ਦੀ ਗੋਦੀ ਵਿੱਚ ਚੁੱਪ ਕਰ ਜਾਂਦਾ, ਬਾਹਰ ਖੇਡ ਕੇ ਆਉਂਦਾ, ਭੈਣ ਨੇ ਕੁਝ ਖਾਣ ਲਈ ਨਹੀਂ ਦਿੱਤਾ, ਪਰ ਮਹਿਕੀ ਪਗੜ ਆਰੰਭ ਹੋ ਗਈ। ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਮਾਂ ਆਵਾਜ਼ ਮਾਰਦੀ ਪੁੱਤਰ ਰੋਟੀ ਖਾ ਲਾ, ਪੈਰ ਧੋ ਲਾ, ਮੂੰਹ ਧੋ ਲਾ, ਤੂੰ ਬੜੇ ਚਿਰ ਦਾ ਖੇਡਦਾ। ਪਰ ਕਹਿੰਦਾ ਮਾਂ ਮੈਂ ਬਾਜੀ ਲਾ ਕੇ ਆਇਆ, ਥੋੜਾ ਜਿਹਾ ਖੇਡ ਲਾ। ਹੋਰ ਖੇਡ ਨਾਲ ਮੋਹ ਹੋ ਗਿਆ। ਫਿਰ ਕੀ ਹੋਇਆ, ਅੱਗੇ ਤਬਦੀਲੀ ਕੀ ਹੈ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੇ ਜਾਤ, ਹੁਣ ਖੋ ਕੇ ਦੂਜੇ ਭੈਣ ਭਰਾਵਾਂ ਕੋਲੋਂ ਖਾ ਜਾਂਦਾ ਹੈ। ਮੈਂ ਬਾਹਰ ਗਿਆ ਸਾਂ, ਤੁਸੀਂ ਮੇਰੇ ਆਉਣ ਤੋਂ ਪਹਿਲਾਂ ਖਾਧਾ, ਮੈਂ ਖਾਣਾ ਹੈ। ਜਦੋਂ ਉਹ ਖਾਧਾ ਤੇ ਫਿਰ ਅੰਦਰ ਕਾਮ ਪੈਦਾ ਹੋ ਗਿਆ, ਤਾਕਤ ਆਈ, ਸਰੀਰ ਚ ਬਾਲ ਆਇਆ। ਗੁਰਮੁਖੋ, ਜਦੋਂ ਆਪਾਂ ਰੋਟੀ ਪਾਣੀ ਖਾਂਦੇ ਹਾਂ ਨਾ, ਉਦੋਂ ਗੁਰਮਤ ਨੂੰ ਯਾਦਾਂ ਮੁਤਾਬਕ ਸ਼ਲੋਕ ਲਾਜ਼ਮੀ ਪੜ੍ਹਿਆ ਕਰੋ, ਕੋਈ ਖਰਚ ਨਹੀਂ ਸਾਡਾ, ਬਹੁਤਾ ਟਾਈਮ ਵੀ ਨਹੀਂ ਲੱਗਦਾ। ਆਪਾਂ ਆਪਣੇ ਘਰ ਕੋਈ ਚੀਜ਼ ਖਾਂਦੇ ਹਾਂ, ਰੋਟੀ ਪਾਣੀ, ਉਦੋਂ ਕਿਹਾ ਕਰੋ ਸ਼ਲੋਕ, ਕਾਮ ਕ੍ਰੋਧ ਅਰ ਲੋਭ ਮੋਹ, ਬਿਨ ਸਜਾਏ ਅਹਮੇਵ, ਨਾਨਕ ਪ੍ਰਭ ਸਰਦਾਗਤੀ ਕਰ ਪ੍ਰਸਾਦ ਕਰਦੇ। ਵਾਹਿਗੁਰੂ, ਮੈਂ ਇਹ ਰੋਟੀ ਖਾਣ ਲੱਗਾ, ਮੈਂ ਇਹ ਪਾਣੀ ਪੀਣ ਲੱਗਾ, ਔਰ ਇਸ ਅੰਨ ਦੇ ਨਾਲ ਮੇਰੇ ਅੰਦਰ ਕਲੋਰੀਆਂ ਬਣਨੀਆਂ ਨੇ, ਮੇਰੇ ਅੰਦਰ ਬਲ ਬਣਨਾ, ਪਰ ਮੈਂ ਇਸ ਬਲ ਨੂੰ ਪ੍ਰਾਪਤ ਕਰਕੇ ਕਿਤੇ ਗਲਤ ਕੰਮ ਨਾ ਕਰਾਂ, ਇਹ ਮੇਰੇ ਤੇ ਰਹਿਮਤ ਕਰੇ, ਮੇਰੀ ਮੱਤ ਮਾਰੀ ਨਾ ਜਾਏ ਖੁਰਾਕ ਖਾ ਕੇ। ਤੋ ਕਹਿੰਦੇ ਨੇ ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੇ ਦਾਤ, ਸੱਤਵੇਂ ਸਾਂਝ ਹੋਆ ਕਰਵਾਸ। ਫਿਰ ਕਹਿੰਦਾ ਵੀ ਲੋਕਾਂ ਦਾ ਪੈਸਾ ਧੇਲਾ ਲੁੱਟ ਕੇ ਮੈਂ ਆਪਣੇ ਘਰ ਪਾ ਲਾਂ। ਜਦੋਂ ਦੂਜੇ ਮੰਗਦੇ ਨੇ ਨਾ ਵੀ ਤੂੰ ਸਾਡਾ ਵੱਡਾ ਭਰਾ ਹੈ, ਸਾਨੂੰ ਵੀ ਕੁਝ ਦੇ। ਅੱਠਵੇਂ ਕ੍ਰੋਧ ਹੋਆ ਤਨਰਾਸ, ਫਿਰ ਬੰਦਾ ਕ੍ਰੋਧ ਵਿੱਚ ਆ ਕੇ ਲਾਲ ਪੀੜਾ ਹੋ ਜਾਂਦਾ, ਕਮਾਈ ਮੇਰੀ ਤੁਹਾਨੂੰ ਹਿੱਸਾ ਕਾਹਦਾ ਦਿਆਂ। ਨਾਵੇਂ ਧੌਲੇ ਉੱਭੇ ਸਾਹ, ਦਸਵੇਂ ਦੱਦਾ ਹੋਆ ਸੁਆ, ਗਏ ਸੇ ਗੀਤ ਪੁਕਾਰੀ ਦਾ। ਨਵੀਂ ਸਟੇਜ ਕੀ ਆਈ, ਹੁਣ ਹੋ ਕੇ ਭਰਨ ਜੋਗਾ ਹੈ, ਧੌਲੇ ਆ ਗਏ ਤੇ ਮੇਰੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਦਸਵੀਂ ਸਟੇਜ ਵਿੱਚ ਬੰਦਾ ਆ ਕੇ ਮਿੱਟੀ ਦੀ ਢੇਰੀ ਹੋ ਗਿਆ, ਮਿੱਟੀ ਨਾ ਮਿੱਟੀ ਮਿਲ ਗਿਆ। ਤੋ ਭਾਈ ਸਾਹਿਬ, ਭਾਈ ਗੁਰਦਾਸ ਜੀ ਦੀ ਮੈਂ ਪੌੜੀ ਬੇਨਤੀ ਕਰਨ ਲੱਗਾ ਸਾਂ। ਤੋ ਗੁਰਦੇਵ ਕਹਿੰਦੇ ਵੀ ਗੁਰਮੁਖੋ, ਜਿਹੜੀ ਦੇਹ ਦੀ ਅੰਗਤਾ ਛੱਡ ਦਿਓ, ਔਰ ਇਹ ਜਿਹੜੇ ਪਦਾਰਥ ਨੇ ਇਹ ਸਾਰੇ ਮਿਥਿਆ ਨੇ, ਤੇ ਤੇਰਾ ਹੌਲੀ ਹੌਲੀ ਬਲ ਘੜਦਾ ਜਾਂਦਾ, ਤੇ ਥੋੜਾ ਜਿਹਾ ਸੁਚੇਤ ਹੋ ਕੇ ਚੱਲ, ਸਾਵਧਾਨ ਹੋ ਕੇ ਚੱਲ। ਭਾਈ ਜੀ ਕਹਿੰਦੇ ਨੇ ਸੋਧਣ ਹੋਵੇ ਬਾਲ ਬੁੱਧ, ਬਾਲ ਕਲੀਲਾ ਵਿੱਚ ਵਿਆਵੈ, ਪਰ ਜੋਵਨ ਭਰਮਾਈਐ। ਜਵਾਨੀ ਦਾ ਟਾਈਮ ਆਇਆ, ਇਹ ਬੰਦਾ ਭੜਕ ਗਿਆ। ਆਪਾਂ ਭੜਕਦੇ ਹਾਂ ਜਵਾਨੀ ਚ, ਕੀ ਕਰਦਾ, ਪਰ ਧਨ ਨਿੰਦ ਲਵਾਵੇ। ਜਵਾਨੀ ਦੇ ਟਾਈਮ ਵਿੱਚ ਬੰਦੇ ਨੂੰ ਕਿਹੜੀ ਗੱਲ ਦਾ ਸ਼ੌਕ ਹੁੰਦਾ? ਭਾਈ ਗੁਰਦਾਸ ਕਹਿੰਦੇ ਇਹਨੂੰ ਪਰਾਇਆ ਪੈਸਾ ਤੇ ਪਰਾਈ ਨਿੰਦਿਆ ਬੜੀ ਚੰਗੀ ਲੱਗਦੀ ਹੈ। ਪਰ ਧਨ ਨਿੰਦ ਲਭਾਵੇ। ਪਰਾਇਆ ਤਨ, ਪਰਾਇਆ ਤਨ ਤੇ ਪਰਾਈ ਨਿੰਦਿਆ ਨੂੰ ਤਿੰਨ ਚੀਜ਼ਾਂ ਜਵਾਨੀ ਚ ਬਹੁਤ ਚੰਗੀਆਂ ਲੱਗਦੀਆਂ ਨੇ ਭਾਈ ਗੁਰਦਾਸ ਜੀ ਦੇ ਕਹਿਣ ਮੁਤਾਬਕ। ਗਿਰਦ ਹੋਆ ਜੰਜਾਲ ਵਿੱਚ ਮਹਾਂ ਜਹਾਲ, ਜੰਜਾਲ ਮਹਾਂ ਪ੍ਰਭਾਵ ਹੈ। ਹੁਣ ਬੁੱਢਾ ਹੋ ਗਿਆ ਤੇ ਆਪਣੇ ਜਾਲ ਵਿੱਚ ਮੱਕੜੀ ਦੇ ਜਾਲੇ ਤਰ੍ਹਾਂ ਫਸ ਗਿਆ। ਦੋ ਤਰੀ ਦਾ ਵਿਆਹ ਹੈ, ਮੈਂ ਕੋਈ ਚਾਹੁੰਦਾ ਮੈਂ ਨਾਨਾ ਮੇਰਾ ਵੀ ਫਰਜ਼ ਬਣਦਾ ਕੁਝ ਨਾ ਕੁਝ ਦਿਆ। ਪੋਤਰੀ ਆਈ ਹੈ, ਮੇਰਾ ਫਰਜ਼ ਬਣਦਾ ਕੁਝ ਨਾ ਕੁਝ ਮੈਂ ਇਹਦੇ ਹੱਥ ਤੇ ਰੱਖਾਂ। ਪਰਿਵਾਰ ਵਧਿਆ, ਜੰਜਾਲ ਵਧ ਗਿਆ। ਇੱਥੇ ਬਸ ਨਹੀਂ, ਅੱਗੇ ਕਹਿੰਦੇ ਨੇ ਭਾਈ ਸਾਹਿਬ, ਬਲਹੀਣ ਮਤਹੀਣ ਹੋਏ ਨਾਉ ਬਹਾਦਰਿਆ ਬਰੜਾਵੈ। ਸਰੀਰ ਚੋਂ ਬਲ ਗਿਆ, ਕਮਜ਼ੋਰ ਹੋ ਗਿਆ ਤੇ ਪੋਤੇ ਕਹਿੰਦੇ ਬਾਪੂ ਸਤਰਿਆ ਬਹਾਦਰਿਆ ਨੂੰ ਬੋਲਣ ਦੀ ਅਕਲ ਨਹੀਂ, ਆਪਣੇ ਕਹਿਣ ਲੱਗ ਪਏ। ਬਿਰਧ ਹੋਆ ਜੰਜਾਲ ਵਿੱਚ ਮਾਂ ਜੰਜਾਲ, ਬਿਰਧ ਹੋਆ ਜੰਜਾਲ ਵਿੱਚ ਨਾਉ ਬਹਾਦਰਿਆ ਬਰੜਾਵੈ। ਇੱਥੇ ਬਸ ਨੀ, ਅੰਨਾ ਬੋਲਾ ਪਿੰਗਲਾ, ਤਨ ਥੱਕਾ ਮਨ ਬਹਿ ਦਸਤਾਵੇ। ਆਪਣੇ ਅੰਦਰ ਨੂੰ ਭਾਪੀਏ, ਬੁੱਢਾ ਹੋਇਆ ਨਾ, ਸਰੀਰ ਵਿੱਚ ਤਾਕਤ ਨਹੀਂ ਰਹੀ, ਨਿਗਾਹ ਕਮਜ਼ੋਰ ਹੋ ਗਈ, ਕੰਨਾਂ ਤੋਂ ਬੋਲਾ ਹੋ ਗਿਆ, ਦੰਦ ਜਵਾਬ ਦੇ ਗਏ, ਪਰ ਬੰਦਾ ਮੰਨਣ ਨੂੰ ਤਿਆਰ ਨਹੀਂ। ਕਈ ਵਾਰ ਆਪਾਂ ਗੱਭਰੂ ਬਣਦੇ ਹਾਂ ਬੁੱਢੇ ਹੋ ਕੇ ਵੀ। ਆਪਾਂ ਗੁਰਮੁਖੋ ਰੰਗ ਲਾ ਕੇ ਬੇਸ਼ੱਕ ਕੇਸ ਕਾਲੇ ਕਰ ਲੈ, ਦੰਦ ਨਵੇਂ ਲਵਾ ਲੈ, ਤੇ ਜੇ ਆਪਾਂ ਨੂੰ ਕਵੇ ਵੀ ਬਾਪੂ ਜੀ ਦੰਦ ਨਵੇਂ ਲਵਾਏ ਤੇ ਗੰਨਾ ਚੁੱਬ ਕੇ ਵਿਖਾਓ ਤੇ ਦੰਦ ਸਾਰੇ ਬਾਹਰ ਹੋ ਜਾਣਗੇ। ਰੱਬ ਦੇ ਦੰਦਾਂ ਨਾਲ ਦੰਦ ਨਹੀਂ ਮਿਲਣੇ, ਨਕਲ ਤਾਂ ਕੀਤੀ। ਭਾਈ ਸਾਹਿਬ, ਭਾਈ ਗੁਰਦਾਸ ਜੀ ਕਹਿੰਦੇ ਨੇ ਭਈ ਸਰੀਰ ਕਮਜ਼ੋਰ ਹੋ ਗਿਆ, ਅੰਨਾ ਬੋੜਾ ਪਿੰਗਲਾ, ਤਨ ਥੱਕਾ ਮਨ ਬਹਿ ਦਸਤਾਵੇ। ਅੱਖਾਂ ਤੋਂ ਅੰਨਾ ਵੀ ਹੋ ਗਿਆ, ਕੰਨਾਂ ਤੋਂ ਬੋੜਾ ਵੀ ਹੋ ਗਿਆ, ਸਰੀਰ ਭਾਵੇਂ ਸਾਥ ਨਹੀਂ ਦਿੰਦਾ ਪਰ ਮਨ ਦਸਾਂ ਦਿਸ਼ਾ ਵਿੱਚ ਦੌੜਦਾ ਹੈ। ਮਨ ਨੂੰ ਟਕਾਰ ਨਹੀਂ। ਅਗਲੀ ਪੰਕਤ ਵਿੱਚ ਭਾਈ ਸਾਹਿਬ ਕਹਿੰਦੇ ਨੇ ਕੀ ਕਰ, ਗੁਰੂ ਕੀ ਸੇਵਾ ਤੋਂ ਬਿਨਾਂ, ਗੁਰੂ ਕੇ ਸ਼ਬਦ ਤੋਂ ਬਿਨਾਂ, ਸਾਧ ਸੰਗਤ ਗੁਰ ਸ਼ਬਦ ਬਿਣ, ਲੱਖ ਚੁਰਾਸੀ ਜੋੜ ਪਰਮਾਵੇ। ਗੁਰੂ ਕੇ ਸ਼ਬਦ ਤੋਂ ਬਿਨਾਂ ਚੁਰਾਸੀ ਲੱਖ ਜੋੜ ਵਿੱਚ ਭੜਕਣਾ ਪਿਆ, ਅਵਸਰ ਚੁੱਕਾ ਹਾਥ ਨਾ ਆਵੇ। ਗੁਰਮੁਖਾ, ਜੇ ਇਹ ਜ਼ਿੰਦਗੀ ਦਾ ਮੌਕਾ ਲੰਘਿਆ ਤੇ ਦੁਬਾਰਾ ਤੇਰੇ ਹੱਥ ਨਹੀਂ ਆਉਣਾ। ਮਹਾਂਪੁਰਸ਼ ਦੇ ਦ੍ਰਿਸ਼ਟਾਂਤ ਦਿੰਦੇ ਹੁੰਦੇ ਨੇ ਵਿਦਵਾਨ ਸੱਜਣ। ਇੱਕ ਬਜ਼ੁਰਗ ਬਾਬਾ, ਆਪਣੀਆਂ ਗਲੀਆਂ ਵਿੱਚ, ਪੰਜਾਬ ਦੀਆਂ ਗਲੀਆਂ ਦੀ ਗੱਲ ਹੈ, ਖੂੰਡੇ ਨਾਲ ਨਿਓ ਕਰਕੇ ਤੇ ਹੱਥ ਮਾਰ ਕੇ ਮਿੱਟੀ ਵਿੱਚ ਕੁਝ ਲੱਭ ਰਿਹਾ ਸੀ। ਗੱਭਰੂ ਨੇ ਵੇਖਿਆ, ਕਹਿਣ ਲੱਗਾ ਬਾਪੂ ਜੀ ਤੁਸੀਂ ਪਾਸੇ ਹੋ ਜਾਓ, ਜੋ ਤੁਹਾਡਾ ਡਿੱਗਾ ਨਾ, ਕੀ ਗੁਆਚਿਆ ਮੈਂ ਲੱਭ ਕੇ ਦਿਆਂ। ਤੇ ਬਾਪੂ ਨੇ ਤੀਰ ਮਾਰਿਆ ਆਪਣੇ ਪੋਤਰੇ ਨੂੰ ਗਿਆਨ ਦਾ, ਕਹਿੰਦੇ ਪੁੱਤਰ ਮੈਂ ਜ਼ਿੰਦਗੀ ਲੰਘਾਈ ਇਹਨਾਂ ਗਲੀਆਂ ਚ, ਮੈਂ ਜਵਾਨੀ ਲੱਭਦਾ ਮੈਨੂੰ ਜਵਾਨੀ ਨਹੀਂ ਲੱਭਦੀ, ਮੈਂ ਜਵਾਨੀ ਲੱਭਦਾ ਮੇਰੇ ਪੈਸੇ ਨਹੀਂ ਡਿੱਗੇ, ਕੁਝ ਵੀ ਨਹੀਂ ਗੁਆਚਿਆ, ਜਵਾਨੀ ਗੁਆਚੀ ਹੈ। ਨੌਜਵਾਨ ਚੁੱਪ ਕਰ ਗਿਆ। ਇਸੇ ਤਰ੍ਹਾਂ ਗੁਰਦੇਵ ਗੁਰਮੁਖੋ ਕਹਿੰਦੇ ਨੇ ਕਿ ਮਿੱਤਰਾ, ਤੇਰਾ ਸਰੀਰ ਕਮਜ਼ੋਰ ਹੁੰਦਾ ਜਾਂਦਾ ਹੈ ਤੇ ਥੋੜਾ ਜਿਹਾ ਸੁਚੇਤ ਹੋ। ਕੀ ਕਹਿੰਦੇ ਹਨ,
ਮਰਦੰਤ ਜਰੂਆ ਹਿਤਅੰਤ ਮਾਇਆ।
ਜਿਹੜਾ ਬਡੇਟਾ ਬੜੇਪਾ ਭਾਈ ਇਹ ਵੱਧਦਾ ਜਾਂਦਾ ਤੇ ਪਤਾ ਨੀ ਕੀ ਗੱਲ ਹੈ। ਬੜੇਪੇ ਦੇ ਵਧਣ ਦੇ ਨਾਲ ਬੰਦੇ ਦੇ ਅੰਦਰ ਮਾਇਆ ਦੀ ਆਸਾ ਵੀ ਵੱਧਦੀ ਹੈ। ਜਵਾਨੀ ਚ ਪੈਸੇ ਡਿੱਗਣ ਤੇ ਬੰਦਾ ਪ੍ਰਵਾਹ ਨਹੀਂ ਕਰਦਾ ਤੇ ਬੁੱਢੇ ਦਾ ਕਿ ਦਸਾਂ ਦਾ ਨੋਟ ਡਿੱਗ ਪਏ ਨਾ ਤਾਂ ਸਾਰੀ ਰਾਤ ਨਹੀਂ ਸਹੇਗਾ ਸਮੇਗਾ। ਬਰਦੰਤ ਜਰੂਆ ਹਤਿਅੰਤ ਅਸ ਮਾਇਆ। ਬੁਢਾਪੇ ਦੇ ਵਧਣ ਦੇ ਨਾਲ ਮਨੁੱਖ ਦੇ ਅੰਦਰ ਜਿਹੜੀ ਮਾਇਆ ਦੀ ਪਕੜ ਹੈ ਇਹ ਦਿਨ ਬ ਦਿਨ ਵੱਧਦੀ ਜਾਂਦੀ ਹੈ।
ਆਥਿਤ ਆਸਾ ਆਤਰੰਗ ਆਸਾ ਥਿਤ ਭਵਨ।
ਗੁਰਦੇਵ ਦਲੀਲ ਦਿੰਦੇ ਨੇ ਗੁਰਮੁਖਾ ਕਦੇ ਸੋਚਿਆ ਕਰ ਜਿਹੜਾ ਤੇਰਾ ਘਰ ਹੈ ਨਾ ਸਰਾ ਵਰਗਾ ਹੈ। ਅਥਿਤ ਭਵਨ ਦਾ ਅਰਥ ਹੁੰਦਾ ਵੀ ਜਿੱਥੇ ਯਾਤਰੀ ਆਉਣ ਤੇ ਚਲੇ ਜਾਣ। ਬੰਦਾ ਆਇਆ ਤਾਂ ਸਰਾ ਦੇ ਵਿੱਚ ਪਰ ਜਿਹੜੀਆਂ ਇਹਦੀਆਂ ਆਸਾਂ ਨੇ ਇਹ ਮੁੱਕਦੀਆਂ ਨਹੀਂ। ਸਰਾ ਦੇ ਵਿੱਚ ਇੱਕ ਯਾਤਰੀ ਸਵੇਰੇ ਤੁਰ ਗਿਆ ਤੇ ਦੂਸਰਾ ਜਿਹੜਾ ਯਾਤਰੀ ਹੈ ਉਹ ਆ ਜਾਂਦਾ ਪਰ ਪੱਕਾ ਕਬਜ਼ਾ ਕਿਸੇ ਦਾ ਨਹੀਂ। ਗੁਰਮੁਖੋ ਮਹਾਂਪੁਰਸ਼ ਰੱਬ ਦੇ ਪਿਆਰੇ ਤੁਰੇ ਜਾ ਰਹੇ ਸਨ ਤੇ ਕਣੀਆਂ ਲੈ ਪਈਆਂ। ਪਹਿਲਾਂ ਛੋਟੇ ਛੋਟੇ ਰਜਵਾੜੇ ਹੁੰਦੇ ਸਨ, ਰਜਵਾੜੇ ਥੋੜੇ ਜਿਹੇ ਇਲਾਕਿਆਂ ਦੇ ਮਾਲਕ। ਮੀਂਹ ਪੈਣ ਕਰਕੇ ਰਾਜੇ ਦਾ ਦਰਵਾਜ਼ਾ ਖੁੱਲ੍ਹਾ ਹੈ ਤੇ ਮਹਾਤਮਾ ਉਹ ਖੁੱਲ੍ਹਾ ਦਰਵਾਜ਼ਾ ਜਾਣ ਕੇ ਡੋੜੀ ਵਿੱਚ ਆਣ ਕੇ ਬੈਠ ਗਏ। ਉਹਨਾਂ ਦੇ ਨਾਲ ਉਹਨਾਂ ਦਾ ਚੇਲਾ ਸੀ ਮਹਾਤਮਾ ਦਾ। ਉਹ ਸੁਭਾਵਕ ਕਹਿਣ ਲੱਗੇ ਵੀ ਪੁੱਤਰ ਆਹ ਜਿਹੜੀ ਸਰਾਂ ਹੈ ਬੜੀ ਪੁਰਾਣੀ ਹੈ ਤੇ ਕੁਦਰਤੀ ਤੌਰ ਤੇ ਰਾਜਾ ਉੱਥੇ ਬੂੜੇ ਤੇ ਬੈਠਾ ਆਪਣੀ ਡੋੜੀ ਚ। ਕਹਿਣ ਲੱਗਾ ਬਾਬਾ ਜੀ ਸਰਾਂ ਨੀ ਮਹਿਲ ਨੇ ਮੇਰੇ, ਮੈਂ ਰਾਜਾ ਹੈ। ਸੰਤ ਕਹਿਣ ਲੱਗੇ ਵੀ ਰਾਜਾ ਤੂੰ ਭਾਵੇਂ ਆਪਣੇ ਆਪ ਨੂੰ ਮਹਿਲ ਕਹੀ ਜਾ ਜੋ ਤੇਰੀ ਮਰਜ਼ੀ ਪਰ ਹੈ ਸਰਾਂ। ਉਹ ਕਹਿਣ ਲੱਗਾ ਬਾਬਾ ਜੀ ਮੇਰੇ ਮਹਿਲ ਨੇ ਸਰਾਂ ਨਹੀਂ, ਇਹ ਤਾਂ ਮੈਂ ਤੁਹਾਨੂੰ ਟੋਕਿਆ ਨੀ ਵੀ ਤੁਸੀਂ ਰੱਬ ਦੇ ਪਿਆਰੋ ਕਣੀਆਂ ਪੈਂਦੀਆਂ ਕਰਕੇ ਮੈਂ ਤੁਹਾਨੂੰ ਮਨਾ ਨੀ ਕੀਤਾ। ਵੈਸੇ ਇੱਥੇ ਆਮ ਬੰਦੇ ਨੂੰ ਸਿਉਣ ਨੀ ਦਿੰਦੇ। ਉਹ ਮਹਾਂਪੁਰਸ਼ ਕਹਿਣ ਲੱਗੇ ਵੀ ਤੇਰੀ ਮੌਜ ਹੈ ਤੂੰ ਆਉਣ ਦੇ ਜਾਂ ਨਾ ਆਉਣ ਦੇ ਪਰ ਹੈ ਸਰਾਂ। ਮਹਾਂਪੁਰਸ਼ਾਂ ਦੇ ਹੱਠ ਦੇ ਅੱਗੇ ਰਾਜਾ ਵੀ ਪ੍ਰਭਾਵਿਤ ਹੋਇਆ। ਕਹਿਣ ਲੱਗਾ ਬਾਬਾ ਜੀ ਤੁਸੀਂ ਸਰਾਂ ਕਿਸ ਢੰਗ ਨਾਲ ਕਹਿੰਦੇ ਹੋ। ਕਹਿਣ ਲੱਗੇ ਕਿ ਮੈਨੂੰ 30 ਸਾਲ ਹੋਏ ਨੇ, ਉਦੋਂ ਮੈਂ ਲੰਘਿਆ ਸਾ ਇੱਥੇ ਤੇ ਉਦੋਂ ਤੂੰ ਨੀ ਸੀ, ਹੋਰ ਸਨ ਇੱਥੇ ਬੰਦੇ ਬੈਠੇ, ਹੋਰ ਬੈਠਾ ਸੀ। ਜਿਵੇਂ ਤੂੰ ਮੂਹਰੇ ਤੇ ਬੈਠਾ, ਉਹ ਕੁਰਸੀ ਬੜੀ ਵਧੀਆ ਸੀ ਪਰ ਹੋਰ ਕੋ ਬੈਠੇ ਸਨ। ਉਹ ਕਹਿਣ ਲੱਗਾ ਜੋ ਮੇਰੇ ਪਿਤਾ ਜੀ ਸਨ। ਸੰਤ ਕਹਿਣ ਲੱਗੇ ਹੁਣ ਗੱਲ ਬਣ ਜਾਏਗੀ, ਇਹ ਤਾਂ ਮੈਂ 30 ਸਾਲ ਪੁਰਾਣੀ ਗੱਲ ਕਰਦਾ ਨਾ। ਉਹਦੇ ਤੋਂ ਪਹਿਲਾਂ ਜਦੋਂ ਮੈਂ ਮਹਾਂਪੁਰਸ਼ਾਂ ਦੀ ਸੰਗਤ ਚ ਨਵਾਂ ਨਵਾਂ ਆਇਆ, ਮੈਂ ਬੱਚਾ ਸਾਂ ਤੇ ਮੈਂ ਆਪਣੇ ਗੁਰੂ ਨਾਲ ਇੱਥੋਂ ਲੰਘਿਆ ਸਾਂ, ਉਦੋਂ ਉਹ ਨੀ ਉਦੋਂ ਹੋਰ ਸਨ। ਉਹ ਰਾਜਾ ਕਹਿਣ ਲੱਗਾ ਜੀ ਮੇਰੇ ਦਾਦਾ ਜੀ ਸਨ। ਤੇ ਸੰਤ ਕਹਿਣ ਲੱਗੇ ਫਿਰ ਤਾਂ ਗੱਲ ਬਣ ਗਈ ਵੀ ਪਹਿਲਾਂ ਦਾਦਾ ਜੀ ਸਨ, ਫਿਰ ਤੇਰੇ ਪਿਤਾ ਜੀ ਸਨ ਤੇ ਹੁਣ ਤੂੰ ਹੈ, ਤੇ ਭੋਲਿਆ ਪੁਰਸ਼ਾ ਰਹਿਣਾ ਤੂੰ ਵੀ ਨਹੀਂ ਤੇ ਫਿਰ ਮੁਸਾਫ਼ਰ ਹੋਇਓ ਨਾ। ਮੁਸਾਫ਼ਰ ਬਦਲਦੇ ਰਹਿੰਦੇ ਨੇ। ਇਹ ਠੀਕ ਹੈ ਵੀ ਕੋਈ 2 ਦਿਨਾਂ ਦੇ ਬਾਦਲ ਬਦਲ ਗਿਆ ਤੇ ਕੋਈ ਵਰ੍ਹਿਆਂ ਦੇ ਬਾਦ ਬਦਲ ਗਿਆ, ਕਬਜ਼ਾ ਤਾਂ ਕਿਸੇ ਦਾ ਨਹੀਂ ਨਾ। ਇੱਕ ਮੁਸਲਮਾਨ ਕਵੀ ਹੋਇਆ, ਉਹਨੇ ਬੜੀ ਸੁੰਦਰ ਭਾਵਪੂਰਤ ਬੈਦ ਲਿਖਿਆ। ਉਹ ਕਹਿੰਦਾ ਇਹ ਜੱਗ ਸਰਾਂ ਮੁਸਾਫ਼ਰਾਂ ਦੀ, ਸੰਸਾਰ ਨੂੰ ਉਹਨੇ ਮੁਸਾਫ਼ਰਖਾਨਾ ਲਿਖਿਆ। ਉਹ ਕਹਿੰਦਾ ਇਹ ਜੱਗ ਸਰਾਂ ਮੁਸਾਫ਼ਰਾਂ ਦੀ, ਇੱਥੇ ਜ਼ੋਰ ਵਾਲੇ ਕਈ ਆ ਗਏ, ਬੜੇ ਬੜੇ ਬਲੀ ਸ਼ਦਾਦ ਨਮਰੂਦ ਫਰਾਉਣ ਜਹੇ ਦਾਵਾ ਬੰਨ ਨੂੰ ਖੁਦਾ ਕਹਾ ਗਏ। ਅਕਬਰ ਸ਼ਾਹ ਦੇ ਵਿੱਚ ਦਿੱਲੀ ਦੇ ਜੀ ਫੇਰੀ ਵਾਂਗ ਵਣਜਾਰਿਆਂ ਪਾ ਗਏ। ਸ਼ਾਹ ਮਮਦਾ ਰਹੇਗਾ ਰੱਬ ਸੱਚਾ, ਵਾਜੇ ਕੂੜ ਦੇ ਕਈ ਵਜਾ ਗਏ। ਆਪ ਰੋਜ਼ਾਨਾ ਨਿਤਨੇਮ ਕਰਦੇ ਹੋ, ਦਸਮ ਪਾਤਸ਼ਾਹ ਮਹਾਰਾਜ ਦਾ ਪਾਵਨ ਸਵਈਆ ਵਿਚਾਰੋ। ਹਜ਼ੂਰ ਕਹਿੰਦੇ ਮਾਤੇ ਬਤੰਗ ਜਰੇ ਜਰ ਸੰਗ ਅਨੂਪ ਅਤੰਗ ਸਰੰਗ ਸਵਾਰੇ। ਮਤੰਗ ਦਾ ਅਰਥ ਹੁੰਦਾ ਹਾਥੀ, ਮਾਤੇ ਦਾ ਅਰਥ ਹੈ ਮਸਤੇ ਹੋਏ, ਜਰੇ ਜਰ ਸੰਗ ਜਿਹੜੇ ਸੋਨੇ ਨਾਲ ਸ਼ਿੰਗਾਰੇ ਹੋਏ ਸਨ, ਅਨੂਪ ਪਤੰਗ ਸੁਰੰਗ ਸਵਾਰੇ ਤੇ ਸੁਰੰਗ ਦਾ ਅਰਥ ਹੁੰਦਾ ਬਹੁਤ ਵਧੀਆ ਘੋੜੇ, ਸੁੰਦਰ ਤਰੰਗ ਘੋੜਿਆਂ ਨੂੰ ਕਹਿੰਦੇ ਨੇ। ਮਾਤੇ ਮਤੰਗ ਜਰੇ ਜਰ ਸੰਗ ਅਨੂਪ ਅਤੰਗ ਸੁਰੰਗ ਸਵਾਰੇ ਕੋੜ ਤਰੰਗ ਕੁਰੰਗ ਸੇ ਕੂਦਤ, ਕਰੋੜਾਂ ਹੀ ਘੋੜੇ ਜਿਹੜੇ ਹਰਨ ਤਰ੍ਹਾਂ ਕੁੱਦਦੇ ਸਨ। ਪੌਣ ਕੇ ਗਾਉਣ ਕੋ ਜਾਤਨ ਵਾਰੇ ਇੰਨੇ ਤੇਜ਼ ਸਨ ਹਵਾ ਨੂੰ ਪਿੱਛੇ ਛੱਡ ਜਾਂਦੇ। ਕੋੜ ਤਰੰਗ ਕੁਰੰਗ ਸੇ ਕੂਦਤ ਪੌਣ ਕੇ ਗਾਉਣ ਕੋ ਜਾਤਨ ਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਬਿਧ ਨਿਆਵਤ ਸੀਸ ਨਾ ਜਾਤ ਬਚਾਰੇ। ਵੱਡੇ ਵੱਡੇ ਰਾਜੀ ਲੋਕਾਂ ਨੂੰ ਵੇਖ ਲੋਕੀ ਉਹਨਾਂ ਨੂੰ ਵੇਖ ਕਰਕੇ ਸਿਰ ਨਵਾਉਂਦੇ ਹੁੰਦੇ ਸਨ। ਪਰ ਹੋਇਆ ਕਿ ਗੱਲ ਟੇਢੀ ਹੋ ਗਈ। ਉਹ ਰਾਜੇ ਦੁਨੀਆਂ ਤੋਂ ਨੰਗੇ ਪੈਰੀ ਗਏ, ਅੰਤ ਕੋ ਨਾਗੇ ਹੀ ਪਾਏ ਪਧਾਰੇ। ਉਹ ਰਾਜੇ ਜਿਨ੍ਹਾਂ ਕੋਲ ਬਹੁਤ ਵਧੀਆ ਹਾਥੀ ਤੇ ਘੋੜੇ ਸਨ, ਦੁਨੀਆਂ ਤੋਂ ਨੰਗੇ ਪੈਰੀ ਗਏ। ਤੋ ਇਸ ਪ੍ਰਕਾਰ ਉਹ ਮਹਾਤਮਾ ਕਹਿੰਦੇ, ਰਾਜਨ ਪਹਿਲਾਂ ਤੇਰਾ ਦਾਦਾ ਸੀ, ਮੁੜ ਕੇ ਤੇਰਾ ਬਾਪੂ ਸੀ, ਹੁਣ ਤੂੰ ਹੈ। ਪਰ ਯਾਦ ਰੱਖੀ ਮਿੱਤਰਾ ਰਹਿਣਾ ਤੂੰ ਵੀ ਨਹੀਂ। ਬਾਬੇ ਫਰੀਦ ਦਾ ਬੜਾ ਸੁੰਦਰ ਭਾਵ ਸਪੂਰਤ ਸ਼ਬਦ ਹੈ, ਫਰੀਦਾ ਜਿਸ ਆਸਣ ਹਮ ਬੈਠੇ ਕੇਤੇ ਬੈਸ ਗਿਆ। ਅਸੀਂ ਜਿੱਥੇ ਬੈਠਿਆ ਸਾਡੇ ਤੋਂ ਪਹਿਲਾਂ ਸਾਡੇ ਵਰਗੇ ਇੱਥੇ ਕਈ ਹੋ ਗਏ, ਕਈ ਬੈਠ ਗਏ। ਇਹ ਆਸਣ ਸਾਡਾ ਪੱਕਾ ਦੇ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ, ਬਦੰਤ ਜਰੂਆ ਹਤਿਅੰਤ ਮਾਇਆ। ਵਡੇਪੇ ਦੇ ਵਧਣ ਦੇ ਨਾਲ ਮਨੁੱਖ ਦੇ ਅੰਦਰ ਮੈਕੀ ਪਕੜ ਵੱਧਦੀ ਹੈ, ਮੈਕੀ ਪਕੜ ਘਟਦੀ ਨਹੀਂ। ਅਪਰੰਤ ਕਿਰਪਾ ਕਰਦੇ ਅਥਿਤ ਆਸਾ ਅਥਿਤ ਭਵਨੰ, ਜਿਹੜਾ ਤੇਰਾ ਘਰ ਹੈ ਨਾ ਇਹਨੂੰ ਸਰਾਂ ਕਰਕੇ ਜਾਣਨਾ ਕਰ। ਪਰ ਤੇਰੀਆਂ ਆਸਾਂ ਤੇ ਕੰਟਰੋਲ ਨੇ, ਤੇਰੀਆਂ ਆਸਾਂ ਵਧੀਆਂ ਜਾਂਦੀਆਂ ਨੇ। ਜੈਸੇ ਰਹਿਣ ਪ੍ਰਾਹੁਣੇ ਉਠ ਚੜਸੇ ਪ੍ਰਭਾਤ, ਕਿਆ ਤੂੰ ਰੱਤਾ ਗ੍ਰਸਤੋ ਸਭ ਫੁੱਲਾਂ ਕੀ ਬਗਾਤ। ਉਹ ਭੋਲਿਆ ਜਿਵੇਂ ਟਾਹਣੀ ਨਾਲ ਫੁੱਲ ਲੱਗਦੇ ਨੇ ਤੇ ਚੜ ਜਾਂਦੇ, ਮੁੜ ਕੇ ਨਵੇਂ ਲੱਗੇ ਤੇ ਫਿਰ ਝੜ ਗਏ। ਤੂੰ ਵੀ ਸੰਸਾਰ ਵਗਦਾ ਹੈ ਕਫੋਲੇ ਰਹਿਣਾ, ਤੂੰ ਵੀ ਸਦੀਵੀ ਨਹੀਂ। ਗੁਰੂ ਕਾ ਬੋਲ ਹੈ, ਬਿਰਖੇ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਨ ਮਿੱਠੇ, ਅਸਤ ਅਦੋਤ ਭਇਆ ਉੱਠ ਚੱਲੇ ਜਿਉ ਜਿਉ ਔਧ ਵਿਹਾੜੀਆਂ। ਇੱਕ ਬ੍ਰਿਖ ਦੇ ਉੱਪਰ ਰਾਤ ਨੂੰ ਪੰਛੀ ਇਕੱਠੇ ਹੁੰਦੇ ਨੇ। ਬਿਰਖੇ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਨ ਬਿਠੇ। ਉਸ ਦਰਖਤ ਦੀ ਟਾਹਣੀ ਉੱਪਰ ਕਿਤੇ ਕੋਲ ਮਿੱਠੀ ਬੋਲੀ ਬੋਲਦੀ ਤੇ ਕਿਤੇ ਕਾਂ ਰੁੱਖੀ ਬੋਲੀ ਬੋਲਦਾ। ਇਸੇ ਤਰ੍ਹਾਂ ਗੁਰੂ ਪਿਆਰੋ, ਇਹ ਸੰਸਾਰ ਇੱਕ ਬ੍ਰਿਸ਼ ਹੈ, ਸਾਡੇ ਪਰਿਵਾਰਾਂ ਰੂਪੀ ਟਾਹਣੀਆਂ ਨੇ ਤੇ ਆਪਾਂ ਪਰਿਵਾਰਾਂ ਰੂਪੀ ਟਾਹਣੀਆਂ ਦੇ ਉੱਪਰ ਵੱਖ ਵੱਖ ਪੰਛੀ ਬੈਠੇ। ਸਾਡੇ ਚੋਂ ਕੋਈ ਮਿੱਠੀ ਬੋਲੀ ਕੋਲ ਤਰ੍ਹਾਂ ਬੋਲਦਾ ਤੇ ਕੋਈ ਰੁੱਖੀ ਬੋਲੀ ਕਾਂ ਤਰ੍ਹਾਂ ਬੋਲਦਾ। ਹਾਂ ਆਪਾਂ ਪੰਛੀ, ਪਰ ਮੇਰੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ, ਅਸਤ ਅਦੋਤ ਭਇਆ ਉੱਠ ਚੱਲੇ। ਜਦੋਂ ਦਿਨ ਚੜ੍ਹਦਾ ਨਾ ਤੇ ਆਪੋ ਆਪਣੀ ਚੋਗ ਨੂੰ ਚੁਗਣ ਵਾਸਤੇ ਪੰਛੀ ਉੱਡ ਕੇ ਪਤਾ ਨੀ ਮੁੜ ਕੇ ਟਾਹਣੀ ਤੇ ਆਉਣਾ ਕਿ ਨਹੀਂ ਆਉਣਾ। ਆਪਣੀ ਪਰਾਰਬਤ ਰੂਪੀ ਰਾਤ ਮੁੱਕੀ, ਮੌਤ ਦਾ ਬਿਗਲ ਵੱਜਿਆ ਤੇ ਆਪਾਂ ਗੁਰਮੁਖੋ ਇਹੋ ਜਿਹੀ ਟਾਹਣੀ ਤੁਰਟਣਾ ਮੁੜ ਕੇ ਆਉਣਾ ਹੀ ਨਹੀਂ। ਜਿਉ ਜਿਉ ਔਧ ਵਿਹਾੜੀਆਂ, ਜਿਵੇਂ ਜ਼ਿੰਦਗੀ ਦੀ ਰਾਤ ਲੰਘੀ, ਆਪਾਂ ਇਹੋ ਜਿਹੀ ਅਡਾਰੀ ਭਰਨੀ ਪਈ ਮੁੜ ਕੇ ਆਉਣਾ ਨਹੀਂ। ਇਸ ਕਰਕੇ ਮੇਰਾ ਬਾਪੂ ਕਹਿੰਦਾ ਹੈ, ਅਤਿਅੰਤ ਆਸਾ ਅਥਿਤ ਭਵਨੰ। ਉਹ ਗੁਰਮੁਖਾ ਤੇਰਾ ਘਰ ਸਰਾਂ ਵਰਗਾ ਹੈ, ਪਰ ਤੇਰੀਆਂ ਆਸਾਂ ਬੜੀਆਂ ਵਧੀ ਜਾਂਦੀਆਂ ਨੇ। ਇਹਨਾਂ ਆਸਾਂ ਨੂੰ ਕੰਟਰੋਲ ਕਰਨ ਦਾ ਯਤਨ ਕਰ। ਆਸਾ ਮਨਸਾ ਬੰਧਨੀ ਭਾਈ, ਕਰਮ ਧਰਮ ਬੰਧਕਾਰੀ, ਪਾਪ ਪੁੰਨ ਜਗ ਜਾਇਆ ਭਾਈ। ਅਸੀਂ ਆਮ ਕਰਕੇ ਕਹਿੰਦੇ ਹਾਂ ਕਿ ਅਸੀਂ ਮਾਇਆ ਤੇ ਕੰਟਰੋਲ ਕਰ ਲਿਆ, ਸਾਡਾ ਆਸਾ ਤੇ ਕੰਟਰੋਲ ਕਰ ਲਿਆ। ਕਿਤੇ ਬਾੜਾ ਜਾ ਵੇਖਿਆ ਜੇ ਆਪਾਂ ਮਾਇਆ ਤੇ ਆਸਾ ਤੇ ਕੰਟਰੋਲ ਨਹੀਂ ਕੀਤਾ, ਸਾਡੇ ਤੇ ਮਾਇਆ ਤੇ ਆਸਾ ਨੇ ਕੰਟਰੋਲ ਕਰ ਲਿਆ। ਉਲਟੀ ਗੱਲ ਜੇ ਮੈਂ ਮਹਾਤਮਾ ਬੁੱਧ ਜਿਹੜੇ ਬੁੱਧ ਧਰਮ ਦੇ